ਜਨਮ ਮਰਨ ਦੁੱਖ ਜਾ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀ ਹੈ ਉਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਠ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਬਥ ਕਿਨ ਕਹੀਆ ਕਿਉਂ ਦੇਖੀਆ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਈਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛੁ ਹੈ ਭਾਈ ਨੌ ਨਿਧ ਭਰੇ ਭੰਡਾਰ ਤਿਸਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀ ਜੰਤ ਪਰਤ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਆ ਭਾਈ ਸ਼ਬਦ ਮਿਲਾਵਣਹਾਰ ਸੱਚੇ ਚਰਨ ਸਰੇਵੀਐ ਭਾਈ ਭਰਮ ਭਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਬਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੇ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਭਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਐਨਿਸ ਲਾਗਾ ਭਾਉ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨੇਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵੀ ਭਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹੋਂ ਤਿਸ ਕੈ ਬਲ ਜਾਓ ਉਹ ਨਿਰਗੁਣ ਯਾਰੇ ਪਾਲਦਾ ਭਾਈ ਦੇ ਨਿਥਾਵੇ ਥਾਉ ਰਿਜਕ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਆ ਭਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੀਆ ਭਾਈ ਸਰਬ ਕਲਾ ਭਰਪੂਰ ਸਾਸ ਕਰਾਸ ਨਾ ਬਿਸਰੈ ਭਾਈ ਪੇਖੋਂ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿੰਨਾ ਪ੍ਰੀਤ ਨਾ ਲੱਗੀਆ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਣਾਗਤੀ ਭਾਈ ਜੇ ਕਿਲਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਣਾਗਤੀ ਭਾਈ ਜੇ ਕਿਲਵਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਰੂਪ ਸਤਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਤਿਕਾਰ ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਨੂੰ ਸ੍ਰੇਸ਼ਟ ਉਦਮ ਪ੍ਰਸ਼ਾਰਥ ਬਖਸ਼ਿਸ਼ ਕੀਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ ਉਪਰੰਤ ਆਪ ਸਮੂਹ ਸੰਗਤਾਂ ਨੇ ਸਾਹਿਬਾਂ ਦੇ ਚਰਨਾਂ ਵਿੱਚ ਬੈਠ ਕਰਕੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਦੀ ਕਾਰ ਕਰਕੇ ਆਪਣੇ ਅੰਤਸ਼ਕਰਨੋਂ ਸ਼ੁੱਧ ਕਰਨ ਦਾ ਯਤਨ ਕੀਤਾ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਭਰੀਆਂ ਗੁਰੂ ਕੀ ਬਾਣੀ ਦਾ ਜਾਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਜੋਦੜੀ ਕਰਨ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਅਸ਼ਟਪਦੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ। ਜੇ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ, ਮੇਰੇ ਮਨ ਜਪੀਏ ਹਰ ਭਗਵੰਤਾ, ਮਨ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਸਮੁੱਚੀ ਲਕਾਈ ਨੂੰ ਪ੍ਰੇਰਨਾ ਦਿੱਤੀ ਹੈ, ਉਪਦੇਸ਼ ਦਿੱਤਾ ਹੈ ਕਿ ਹੇ ਮੇਰੇ ਮਨ, ਉਸ ਹਰੀ ਭਗਵੰਤ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਹੀ ਜਿੱਥੇ ਸਦੀਵੀ ਸੁੱਖ ਮਿਲਦਾ, ਸਦੀਵੀ ਸ਼ਾਂਤੀ ਮਿਲਦੀ ਹੈ, ਸੰਸਾਰ ਦੇ ਕਾਰਜ ਪੂਰੇ ਹੁੰਦੇ ਆ, ਸੰਸਾਰ ਵਿੱਚ ਲੋਕ ਉਸਤਤ ਕਰਦੇ ਆ, ਔਰ ਇਹ ਜਪਿਆ ਹੋਇਆ ਨਾਮ ਜੋ ਹੈ ਹਰੀ ਭਗਵੰਤ ਦਾ, ਇਹੀ ਆਖਰੀ ਸਮੇਂ ਆਤਮਾ ਦੇ ਕੰਮ ਆਉਂਦਾ, ਕਿਉਂਕਿ ਸਾਹਿਬਾਂ ਨੇ ਪ੍ਰੋੜਤਾ ਕੀਤੀ ਹੈ, ਗਰੰਟੀ ਦਿੱਤੀ ਹੈ, ਅਵਰ ਕਾਜ ਤੇਰਾ ਕਿਤੇ ਨਾਕਾਮ, ਅਤੇ ਕੰਮ ਆਉਣ ਵਾਲੀ ਵਸਤੂ ਕਿਹੜੀ ਆ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਹ ਪ੍ਰਾਣੀ ਇਹ ਜਗਿਆਸੂ ਹੈ ਗੁਰੂ ਕੇ ਸਿੱਖ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਅਖੀਰਲੇ ਸਮੇਂ ਤੇਰੇ ਨਾਲ ਨਿਭਣਾ ਹੈ, ਕੇਵਲ ਅਤੇ ਕੇਵਲ ਨਾਮ ਨੇ ਹੀ ਤੈਨੂੰ ਸਹਾਇਕ ਹੋਣਾ ਹੈ, ਇਸ ਕਰਕੇ ਮਨ ਨੂੰ ਸੰਬੋਧਨ ਕਰਕੇ ਸਮੁੱਚੇ ਸੰਸਾਰ ਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਕਿਉਂਕਿ ਮਨ ਜਿਹੜਾ ਹੈ ਇਹ ਸਾਰਿਆਂ ਦੇ ਵਿੱਚ ਹੈ, ਚਾਹੇ ਦੇਸ਼ ਵਿੱਚ ਕੋਈ ਰਹਿੰਦਾ, ਚਾਹੇ ਵਿਦੇਸ਼ ਵਿੱਚ ਰਹਿੰਦਾ, ਚਾਹੇ ਕਿਸੇ ਕੌਮ ਦੇ ਨਾਲ ਸੰਬੰਧ ਰੱਖਦਾ, ਚਾਹੇ ਕਿਸੇ ਨਸਲ ਦੇ ਵਿੱਚ ਉਸ ਨੂੰ ਪਰਮੇਸ਼ੁਰ ਨੇ ਪੈਦਾ ਕੀਤਾ, ਅਤੇ ਮਨ ਨੂੰ ਸੰਬੋਧਨ ਕਰਕੇ ਸਾਹਿਬਾਂ ਨੇ ਪ੍ਰੇਰਨਾ ਦਿੱਤੀ ਹੈ ਕਿ ਉਸ ਹਰੀ ਭਗਵੰਤ ਦਾ ਜਾਪ ਕਰਨਾ ਚਾਹੀਦਾ। ਸੁਤੇ ਸਿੱਧੀ ਮਨ ਦੇ ਵਿੱਚ ਸਵਾਲ ਬਣ ਜਾਂਦਾ ਕਿ ਸਮਾਂ ਕਲਯੁੱਗ ਦਾ ਚੱਲ ਰਿਹਾ, ਕੋਈ ਦੇਵੀ ਦੇਵਤਿਆਂ ਦਾ ਜਾਪ ਕਰਦਾ, ਕੋਈ ਦੇਹਧਾਰੀਆਂ ਦੇ ਖਿਚੜੀ ਰੂਪ ਵਿੱਚ ਮੰਤਰ ਦਿੱਤੇ ਹੋਏ ਜਿਹੜੇ ਆ ਦੋ ਤਿੰਨਾਂ ਚੋਂ ਧਰਮਾਂ ਦੇ ਰਲਾ ਕਰਕੇ ਉਹਨਾਂ ਦਾ ਜਾਪ ਕਰਦਾ, ਕੋਈ ਅਵਤਾਰਾਂ ਦਾ ਜਾਪ ਕਰਦਾ, ਸਾਰੇ ਆਪਣੇ ਆਪ ਨੂੰ ਹਰੀ ਭਗਵੰਤ ਦਾ ਅਵਤਾਰ ਹੀ ਦੱਸਦੇ ਆ। ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਵੀ ਅੱਜ ਦੇ ਸਮੇਂ ਦੀਆਂ ਸੰਕੇਤਾਈਆਂ ਦੇਣਾ ਕੀਤੀਆਂ ਕਿ ਸਮਾਂ ਆਏਗਾ, ਏਕ ਏਕ ਕੇ ਪੰਥ ਨਾ ਚੱਲ ਹੈ, ਏਕ ਏਕ ਕੀ ਬਾਤ ਉਥਲ ਹੈ, ਘਰ ਘਰ ਹੋਏ ਬੈਠ ਹੈ ਰਾਮਾ, ਤਿੰਨ ਤੇ ਸਰੈ ਨਾ ਕੋ ਕੰਮ। ਹੁਣ ਜਦੋਂ ਕਿਤੇ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਜਾਓ, ਹਰ ਮਨੁੱਖ ਜਿਸ ਨੂੰ ਆਪਣਾ ਕਿਰਿਆ ਵੀ ਸੋਧਣੀ ਨਹੀਂ ਆਉਂਦੀ, ਉਹ ਵੀ ਆਪਣੇ ਆਪ ਨੂੰ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਾਂ ਕਿਸੇ ਨਾ ਕਿਸੇ ਗੁਰੂ ਸਾਹਿਬ ਦਾ ਨਾਂ ਲੈ ਕੇ ਉਹਦਾ ਅਵਤਾਰ ਕਹਾਉਣ ਲੱਗਾ ਹੋਇਆ, ਤਾਂ ਤੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਆ ਪਾਤਸ਼ਾਹ ਕਿ ਇਸ ਹਰੀ ਭਗਵੰਤ ਦਾ ਆਪਾਂ ਨੇ ਜਾਪ ਕਰਨਾ, ਅਤੇ ਸਤਿਗੁਰੂ ਫਿਰ ਉਸ ਹਰੀ ਭਗਵੰਤ ਦੀ ਪਰਿਭਾਸ਼ਾ ਡੈਫੀਨੇਸ਼ਨ ਦਿੰਦੇ ਆ, ਕਹਿੰਦੇ ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਜੋ ਸਾਰਿਆਂ ਨੂੰ ਰੋਜ਼ੀ ਦਿੰਦਾ, ਜੋ ਸਾਰੇ ਕਾਰਨਾਂ ਦੇ ਕਰਨ ਦੀ ਸਮਰੱਥਾ ਰੱਖਦਾ ਹੈ, ਜਿਸ ਨੇ ਸਾਨੂੰ ਸੋਹਣਾ ਸਰੀਰ ਦਿੱਤਾ, ਜਿਸ ਨੇ ਸਰੀਰ ਨੂੰ ਚਲਾਉਣ ਵਾਸਤੇ ਆਤਮਾ ਦਿੱਤੀ ਹੈ, ਖਾਣ ਪੀਣ ਪਹਿਨਣ ਭੋਗਣ ਦੇ ਸਾਰੇ ਪਦਾਰਥ ਦਿੱਤੇ ਹੈ, ਐਸੇ ਹਰੀ ਭਗਵੰਤ ਦਾ ਤੁਸੀਂ ਜਾਪ ਕਰਨਾ। ਮੂਲ ਰੂਪ ਵਿੱਚ ਪੰਕਤੀਆਂ ਨੂੰ ਪੜ੍ਹ ਲਈਏ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਬੱਥ, ਕਿਨ ਕਹੀਆ ਕਿਉਂ ਦੇਖੀਆ ਭਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਹੀਏ ਭਾਈ, ਜਿਸ 'ਤੇ ਜਾਪੈ ਤਤ। ਸਤਿਗੁਰੂ ਕਹਿੰਦੇ ਫਿਰ ਉਸ ਪਰਮਾਤਮਾ ਦਾ ਜਿਸ ਨੇ ਇਹਦੇ ਜਿਸ ਦੇ ਵਿੱਚ ਏਡੀ ਵੱਡੀ ਸਤਿਆ ਹੈ, ਐਸੇ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਨੀ ਚਾਹੀਦੀ ਹੈ। ਹਦਾਇਤ ਕੀਤੀ ਆ, ਮੇਰੇ ਮਨ ਜਪੀਆ ਹਰ ਭਗਵੰਤਾ, ਨਾਮ ਦਾਨ ਦੇ ਜਾਣ ਆਪਣੇ ਦੁੱਖ ਦਰਦ ਕਾ ਹੰਤਾ। ਜਿਸ ਨੂੰ ਗੁਰੂ ਰਹਿਮਤ ਕਰਕੇ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਹੰਤਾ ਦਾ ਭਾਵ ਹੁੰਦਾ ਨਾਸ਼ ਕਰਨਾ। ਇਹ ਹਰੀ ਭਗਵੰਤ ਦਾ ਨਾਮ ਜੋ ਹੈ ਉਹਦੇ ਸਾਰੇ ਦੁੱਖ ਕਲੇਸ਼ ਨਾਸ਼ ਕਰ ਦਿੰਦਾ ਹੈ। ਕਿਵੇਂ ਨਾਸ਼ ਕਰ ਦਿੰਦਾ ਹੈ? ਸਤਿਗੁਰਾਂ ਨੇ ਉਪਮਾਨ ਵਰਤ ਕੇ ਗੁਰੂ ਕੀ ਬਾਣੀ ਵਿੱਚ ਪ੍ਰੇਰਨਾ ਦਿੱਤੀ ਹੈ ਕਿ ਜਿਸ ਤਰ੍ਹਾਂ ਲੱਕੜਾਂ ਲੱਖਾਂ ਮਣ ਪਈਆਂ ਹੋਣ, ਇੱਕ ਤੀਲੀ ਆਪਾਂ ਅੱਗ ਦੀ ਉਸ ਨੂੰ ਲਾ ਦਈਏ ਅਤੇ ਉਹ ਥੋੜ੍ਹੇ ਸਮੇਂ ਵਿੱਚ ਲੱਖਾਂ ਮਣ ਲੱਕੜ ਨੂੰ ਭਸਮ ਕਰ ਦਿੰਦੀ ਹੈ। ਇਹ ਨਹੀਂ ਕਿ ਜੇ ਲੱਖਾਂ ਮਣ ਆਪਾਂ ਲੱਕੜ ਭਸਮ ਕਰਨੀ ਆ, ਸਾੜਨੀ ਆ, ਉਹਦੇ ਵਾਸਤੇ ਕੋਈ ਲੱਖਾਂ ਮਣ ਹੀ ਅੱਗ ਚਾਹੀਦੀ ਹੈ। ਨਹੀਂ, ਜਿਵੇਂ ਸਾਹਿਬਾਂ ਨੇ ਵਚਨ ਕੀਤਾ ਗੁਰੂ ਕੀ ਬਾਣੀ ਵਿੱਚ, ਈਂਧਨ ਕੀਤੋ ਮੂੰਹ ਘਣਾ, ਈਂਧਨ ਤਾਂ ਭਾਵ ਲੱਕੜਾਂ ਬਾਲਣ, ਈਂਧਨ ਕੀਤੋ ਮੂੰਹ ਘਣਾ, ਭੋਰੀ ਦਿੱਤੀਆਂ ਭਾ, ਨਾਨਕ ਮਨ ਵਸੰਦੋ ਸੱਚ ਸਹੋ, ਹੱਬੇ ਡੁੱਖੜੇ ਉਲਾ। ਸਾਰੇ ਦੁੱਖ ਇਸੇ ਪ੍ਰਕਾਰ ਪ੍ਰਭੂ ਦਾ ਨਾਮ ਸਿਮਰਨ ਕਰਨ ਦੇ ਨਾਲ ਨਾਸ਼ ਹੋ ਜਾਂਦੇ ਆ। ਸਾਹਿਬਾਂ ਨੇ ਸੰਸਕ੍ਰਿਤੀ ਸਲੋਕਾਂ ਵਿੱਚ ਫਰਮਾਨ ਕੀਤਾ, ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾਂਬਖਿਆਦੰ ਮਟੰਤ, ਸਾਰੇ ਦੇ ਸਾਰੇ ਪਾਪ ਕਰਮ ਖਤਮ ਹੋ ਜਾਂਦੇ ਹਨ। ਕਿਵੇਂ? ਸਿਮਰੰਤ ਹਰ ਨਾਮ ਨਾਨਕ, ਹਰੀ ਦਾ ਨਾਮ ਜਪਣ ਦੇ ਨਾਲ। ਕਿਵੇਂ? ਜੈਸੇ ਪਾਵ ਕਾਸ਼ਟ ਭਸਮ ਕਰੋਤ, ਪਾਵਕ ਦਾ ਭਾਵ ਅੱਗ, ਕਾਸ਼ਟ ਦਾ ਭਾਵ ਲੱਕੜਾਂ। ਜਿਵੇਂ ਅੱਗ ਥੋੜ੍ਹੀ ਜਿਹੀ ਲੱਕੜਾਂ ਨੂੰ ਭਸਮ ਕਰ ਦਿੰਦੀ ਆ, ਸਵਾਹ ਬਣਾ ਦਿੰਦੀ ਆ, ਇਸੇ ਪ੍ਰਕਾਰ ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਔਰ ਇੱਕ ਕਿਣਕਾ ਵੀ ਜੇ ਹਿਰਦੇ ਵਿੱਚ ਵੱਸ ਜਾਵੇ ਪ੍ਰਭੂ ਦੇ ਨਾਮ ਦਾ, ਕੱਟੇ ਪਾਪ ਅਸੰਖ, ਅਸੰਖ ਦਾ ਭਾਵ ਗਿਣਤੀ ਤੋਂ ਗਬਾਰ, ਪਾਪ ਕਰਮਾਂ ਦਾ ਨਾਸ਼ ਕਰ ਦਿੰਦਾ ਹੈ। ਤਾਂ ਤੇ ਸਤਿਗੁਰੂ ਕਹਿੰਦੇ, ਐਸੇ ਹਰੀ ਭਗਵੰਤ ਦਾ ਨਾਮ ਜਪਣਾ ਚਾਹੀਦਾ, ਜੋ ਜਪੇਗਾ ਉਹਦਾ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਉਹ ਪਰਮਾਤਮਾ ਏਡਾ ਵੱਡਾ ਹੈ ਕਿ ਜਾ ਕੇ ਘਰ ਸਭ ਕਿਸੇ ਭਾਈ, ਨੌ ਨਿਧ ਭਰੇ ਭੰਡਾਰ, ਨੌ ਨਦੀਆਂ 18 ਸਿੱਧੀਆਂ ਦੇ ਭੰਡਾਰੇ ਉਸ ਪਰਮਾਤਮਾ ਦੇ ਘਰ ਵਿੱਚ ਭਰੇ ਪਏ ਆ। ਜਿਵੇਂ ਰੋਜ਼ ਆਪਾਂ ਸੋਦਰ ਦੇ ਪਾਠ ਵਿੱਚ ਵੀ ਪੜ੍ਹਦੇ ਹਾਂ, ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਧਰਿਆ। ਕਰ ਕਹਿੰਦੇ ਹੱਥ ਨੂੰ, ਤਲ ਕਹਿੰਦੇ ਤਰੀ ਨੂੰ। ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਤਾਂ ਆਪਣੇ ਸੇਵਕ ਨੂੰ ਦੇਣ ਵਾਸਤੇ ਆਪਣੀ ਤਲੀ ਉੱਤੇ ਨੌ ਨਿਧੀਆਂ 18 ਸਿੱਧੀਆਂ ਰੱਖੀਆਂ ਹੋਈਆਂ, ਪਰ ਕੋ ਲੈਣ ਵਾਲਾ ਬਣੇ। ਤਾਂ ਤੇ ਸਤਿਗੁਰੂ ਕਹਿੰਦੇ ਉਹਦੇ ਘਰ ਦੇ ਵਿੱਚ ਬਹੁਤ ਭੰਡਾਰ ਭਰੇ ਪਏ ਆ, ਲੋਕ ਪਰਲੋਕ ਦੀਆਂ ਵਸਤੂਆਂ, ਜੋ ਵੀ ਆਪਾਂ ਗੁਰੂ ਦੇ ਕੋਲੋਂ ਮੰਗਾਂਗੇ, ਗੁਰੂ ਰਹਿਮਤ ਕਰਕੇ ਜੋ ਮੰਗੇ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੈ ਦੀਆਂ ਦਾਤਾਂ ਪ੍ਰਦਾਨ ਕਰੇਗਾ। ਸਤਿਗੁਰੂ ਕਹਿੰਦੇ ਉਸ ਮਾਲਕ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਭ ਸੁਰਤੀ ਰੋਜ਼ ਆਪਾਂ ਪੜ੍ਹਦੇ ਹਾਂ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਥੇ ਵੀ ਸਤਿਗੁਰੂ ਕਹਿੰਦੇ ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗੰਮ ਅਪਾਰ। ਉਹ ਪਰਮਾਤਮਾ ਬਹੁਤ ਉੱਚਾ ਹੈ, ਅਗੰਮ ਹੈ, ਉਹਦਾ ਪਾਰਾਵਾਰ ਕੋਈ ਨਹੀਂ, ਉਹਦੀ ਕੋਈ ਕੀਮਤ ਨਹੀਂ ਪਾ ਸਕਿਆ। ਸਤਿਗੁਰੂ ਕਹਿੰਦੇ ਜੀ ਜੰਦ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ, ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ, ਨਿਤ ਹੀ ਉਹਨਾਂ ਦੀ ਸੰਭਾਲ ਕਰਦਾ। ਜਿਵੇਂ ਆਪਾਂ ਕੀਰਤਨ ਵਿੱਚ ਸਰਵਣ ਕਾਇਰੇ ਸਕਾਰੇ ਸਾਂ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਜੋ ਦੇਵੈ ਜਲ ਥਲ ਜੀਆਂ ਸਭ 'ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਉਹ ਤਾਂ ਜਾਨ ਕੋ ਦੇਤ ਅਜਾਨ ਕੋ ਦੇਤ, ਜਮੀ ਕੋ ਦੇਤ ਜਮਾ ਕੋ ਦੈ। ਉਹ ਤਾਂ ਰੋਜ਼ ਆਪਾਂ ਪੜ੍ਹਦੇ ਹਾਂ, ਜਿਵੇਂ ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਘਰ ਰਿਜਕ ਆਗੇ ਕਰ ਧਰਿਆ। ਇਹੋ ਜਿਹੇ ਬਿਖਮ ਥਾਵਾਂ ਵਿੱਚ ਵੀ ਸਾਰਿਆਂ ਦੀ ਪਾਲਣਾ ਕਰਦਾ, ਵਿੱਚ ਉਪਾਏ ਸਾਇਰਾਂ ਤਿਨਾਂ ਪੇ ਰੋਜੀ ਦੇ, ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਿਨਾਂ ਪੇ ਸਾਰ ਤਿਨਾਂ ਪੇ ਰੋਜੀ ਦੇ। ਇਹ ਪਰਮਾਤਮਾ ਨੇ ਆਪਣਾ ਖੇਡ ਬਣਾਇਆ, ਸਾਰਿਆਂ ਦੀ ਪਾਲਣਾ ਕਰਦਾ। ਤਾਂ ਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ, ਔਰ ਉਹਦਾ ਭਰਮ ਅਤੇ ਭਉ ਦੋ ਚੀਜ਼ਾਂ ਨਾਸ਼ ਹੋ ਜਾਂਦੀਆਂ। ਸੱਚੇ ਚਰਨ ਸਰੇਬੀਆ ਭਾਈ, ਭਰਮ ਭਉ ਹੋਵੇ ਨਾਸ਼। ਕਿਉਂਕਿ ਹਰ ਮਨੁੱਖ ਭਰਮ ਵਿੱਚ ਅਤੇ ਭਉ ਦੇ ਵਿੱਚ ਫਸਿਆ ਹੋਇਆ। ਜਿਵੇਂ ਸਾਹਿਬਾਂ ਨੇ ਬਾਣੀ ਵਿੱਚ ਸੰਕੇਤ ਦਿੱਤਾ, ਸਗਲ ਸਮੱਗਰੀ ਡਰੈ ਵਿਆਪੀ, ਬਿਨ ਡਰ ਕਰਨਾ ਹਾਰਾ। ਹਰ ਮਨੁੱਖ, ਹਰ ਜੀਵ ਜੰਤ ਜੋ ਵੀ ਆ ਡਰ ਦੇ ਵਿੱਚ ਆ। ਆਪਾਂ ਵੀ ਸਾਰੇ ਹਰ ਸਮੇਂ ਡਰ ਦੇ ਵਿੱਚ ਰਹਿੰਦੇ ਹਾਂ, ਆਉਣ ਵਾਲੇ ਦਾ ਸਮੇਂ ਦਾ ਡਰ, ਔਰ ਆਂਢੀ ਗੁਆਂਢੀ ਦਾ, ਦੁਸ਼ਮਣ ਦਾ ਭੈ, ਮੌਤ ਦਾ ਭੈ, ਆਉਣ ਵਾਲੇ ਸਮੇਂ ਦਾ, ਕੱਲ੍ਹ ਦਾ ਭੈ, ਨੌਕਰੀ ਦਾ ਭੈ, ਕੱਲ੍ਹ ਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਹੋਣਾ, ਕਿਵੇਂ ਹੋਣਾ, ਹਰ ਵੇਲੇ ਚਿੰਤਾ ਵਿੱਚ ਮਨੁੱਖ ਫਸਿਆ ਹੋਇਆ। ਪਰ ਸਤਿਗੁਰੂ ਕਹਿੰਦੇ ਭਰਮ ਅਤੇ ਭਉ ਦੋਨੇ ਚੀਜ਼ਾਂ ਨਾਸ਼ ਹੋ ਸਕਦੀਆਂ ਪ੍ਰਭੂ ਦਾ ਨਾਮ ਜਪਣ ਦੇ ਨਾਲ। ਭਰਮ ਕੀ ਹੈ? ਜਿਹਦੇ ਕਰਕੇ ਆਪਾਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤੋਂ ਆਪਣੇ ਆਪ ਨੂੰ ਦੂਰ ਸਮਝ ਰਹੇ ਹਾਂ। ਇਸ ਭਰਮ ਕਰਕੇ ਹੀ ਆਪਾਂ ਬ੍ਰਹਮ ਦਾ ਰੂਪ ਹੁੰਦੇ ਹੋਏ ਜੀਵ ਬਣ ਕੇ ਦੁੱਖ ਭੋਗ ਰਹੇ ਹਾਂ। ਜਿਹਦੇ ਪ੍ਰਥਾਏ ਬਾਬਾ ਰਵਿਦਾਸ ਜੀ ਨੇ ਸੋਠ ਰਾਗ ਵਿੱਚ ਫਰਮਾਨ ਕੀਤਾ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਇਹ ਭਰਮ ਤਾਂ ਇੰਨਾ ਭੈੜਾ, ਰਾਜੇ ਨੂੰ ਭਿਖਾਰੀ ਬਣਾ ਦਿੰਦਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਸਾਡੇ ਵੀ ਦਸ਼ਾ ਜਿਹੜੀ ਬਣੀ ਪਈ ਆ ਭਰਮ ਕਰਕੇ ਆ। ਸਤਿਗੁਰੂ ਕਹਿੰਦੇ ਭਰਮ ਅਤੇ ਭਉ ਦੋਨੇ ਚੀਜ਼ਾਂ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਨਾਸ਼ ਹੋ ਜਾਂਦੀਆਂ। ਨਾਲ ਜਿੱਥੇ ਸਤਿਗੁਰਾਂ ਨੇ ਪ੍ਰਭੂ ਦਾ ਚਿੰਤਨ ਕਰਨ ਲਈ ਪ੍ਰੇਰਨਾ ਦਿੱਤੀ ਹੈ, ਉੱਥੇ ਬਰਾਬਰਤਾ ਸਤਸੰਗਤ ਨੂੰ ਦੇਣਾ ਕੀਤੀ ਆ। ਕਿ ਸਭ ਤੋਂ ਪਹਿਲਾਂ ਜੇ ਕਿਸੇ ਨੇ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਹਿਰਦੇ ਨੂੰ ਸ਼ੁੱਧ ਕਰੋ, ਆਪਣੇ ਹਿਰਦੇ ਨੂੰ ਪਵਿੱਤਰ ਕਰੋ। ਸਵਾਲ ਬਣ ਜਾਂਦਾ, ਮਹਾਰਾਜ ਕਿਵੇਂ ਸ਼ੁੱਧ ਕਰੀਏ, ਕਿਵੇਂ ਆਪਾਂ ਮਾਂਜੀਏ, ਕਿਵੇਂ ਆਪਣੇ ਹਿਰਦੇ ਨੂੰ ਪਵਿੱਤਰ ਕਰੀਏ? ਸਤਿਗੁਰੂ ਕਹਿੰਦੇ, ਸਤਸੰਗਤ ਕਰੋਗੇ ਤਾਂ ਮਨ ਤੁਹਾਡਾ ਮਾਂਜਿਆ ਜਾਵੇਗਾ, ਮਨ ਪਵਿੱਤਰ ਹੋ ਜਾਵੇਗਾ। ਜਦੋਂ ਮਨ ਪਵਿੱਤਰ ਹੋ ਗਿਆ, ਮਨ ਸਵੱਛ ਹੋ ਗਿਆ, ਹਿਰਦੇ ਵਿੱਚ ਨਾਮ ਟਿਕ ਜਾਵੇਗਾ। ਸਾਹਿਬਾਂ ਨੇ ਬਚਨ ਕੀਤਾ, ਮਿਲ ਸੰਤ ਸਭਾ ਮਨ ਮਾਂਜੀਆ ਭਾਈ, ਹਰ ਕਾ ਨਾਮ ਨਿਵਾਸ। ਸੰਗਤ ਕਰਨ ਦੇ ਨਾਲ ਮਨ ਪਵਿੱਤਰ ਹੋਣ ਤੋਂ ਉਪਰੰਤ ਹਰੀ ਦੇ ਨਾਮ ਦਾ ਨਿਵਾਸ ਹੋ ਜਾਂਦਾ, ਹਰੀ ਦੇ ਨਾਮ ਦਾ ਟਿਕਾਓ ਹਿਰਦੇ ਵਿੱਚ ਹੋ ਜਾਂਦਾ। ਫਿਰ ਸਤਿਗੁਰੂ ਕਹਿੰਦੇ, ਨਾਮ ਟਿਕਣ ਦੇ ਨਾਲ ਕੀ ਹੁੰਦਾ? ਮਿਟੇ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪ੍ਰਗਾਸ। ਅਗਿਆਨਤਾ ਦਾ ਅੰਧਕਾਰ ਸਦਾ ਵਾਸਤੇ ਖਤਮ ਹੋ ਜਾਂਦਾ, ਔਰ ਹਿਰਦੇ ਵਿੱਚ ਗਿਆਨ ਪ੍ਰਗਾਸ਼ ਹੋ ਜਾਂਦਾ, ਔਰ ਹਿਰਦਾ ਕਵਲ ਖਿੜ ਜਾਂਦਾ, ਭਾਵ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਲਖਤਾ ਹੋ ਜਾਂਦੀ ਹੈ। ਚੌਥੇ ਅੰਕ ਵਿੱਚ ਸਾਹਿਬਾਂ ਨੇ ਬਚਨ ਕੀਤਾ, ਜਿੱਥੇ ਆਪਾਂ ਪ੍ਰਭੂ ਦਾ ਨਾਮ ਜਪਣਾ, ਸਤਸੰਗਤ ਕਰਨੀ ਹੈ, ਉੱਥੇ ਇੱਕ ਛੱਡਣ ਵਾਲੀ ਵਸਤੂ ਹੈ, ਉਹ ਵੀ ਛੱਡ ਦੇਣੀ ਚਾਹੀਦੀ ਹੈ। ਉਹ ਛੱਡਣਾ ਕੀ ਹੈ? ਸਤਿਗੁਰੂ ਕਹਿੰਦੇ, ਮੈਂ ਮੇਰੀ ਦਾ ਤਿਆਗ ਕਰ ਦੇਣਾ ਚਾਹੀਦਾ। ਜਿੰਨਾ ਚਿਰ ਮਨੁੱਖ ਮੈਂ ਮੇਰੀ ਵਿੱਚ ਫਸਿਆ ਹੋਇਆ, ਉਨਾ ਚਿਰ ਨਾ ਤਾਂ ਇਹਦੇ ਸੰਸਾਰ ਦੇ ਕੋਈ ਕਾਰਜ ਪੂਰੇ ਹੁੰਦੇ ਆ, ਨਾ ਪ੍ਰਭੂ ਦੇ ਮਿਲਾਪ ਦਾ ਹੀ ਕਾਰਜ ਇਹਦਾ ਪੂਰਾ ਹੁੰਦਾ। ਜਬ ਲੱਗ ਮੇਰੀ ਮੇਰੀ ਕਰੈ, ਤਬ ਲਾ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਾ ਪ੍ਰਭ ਕਾਜ ਸਵਾਰੇ ਆਏ। ਔਰ ਮੈਂ ਮੇਰੀ ਦਾ ਜਾਂ ਜਦੋਂ ਜਿੰਨਾ ਚਿਰ ਮਨੁੱਖ ਕਿਸੇ ਨੂੰ ਉਪਰਾ ਜਾਣਦਾ, ਆਪਣੇ ਦੇ ਨਾਲ ਪਿਆਰ ਕਰਦਾ, ਦੂਜੇ ਨਾਲ ਦੁਸ਼ਮਣੀ ਕਰਦਾ, ਉਨ੍ਹਾਂ ਚਿਰ ਸਤਿਗੁਰੂ ਕਹਿੰਦੇ ਫਿਰ ਇਹਦਾ ਇਸ ਸੰਸਾਰ ਵਿੱਚ ਆਉਣ ਦਾ ਮੰਤਵ ਸਿੱਧ ਨਹੀਂ ਹੁੰਦਾ। ਕਹਿੰਦੇ ਇਸ ਸੰਸਾਰ ਵਿੱਚ ਮੈਂ ਮੇਰੀ ਦਾ ਤਿਆਗ ਕਰਕੇ ਸਾਰਿਆਂ ਦੀ ਚਰਨ ਧੂੜ ਬਣ ਕੇ ਵਿਚਰਨਾ ਚਾਹੀਦਾ, ਭਾਵ ਮਨ ਵਿੱਚ ਨਿਮਰਤਾ ਧਾਰਨ ਕਰ ਲੈਣੀ ਚਾਹੀਦੀ ਹੈ। ਮੇਰਾ ਤੇਰਾ ਛੋਡੀਆ ਭਾਈ, ਹੋਈਆ ਸਭ ਕੀ ਧੂਰ, ਘੱਟ ਘੱਟ ਬ੍ਰਹਮ ਪਸਾਰਿਆ ਭਾਈ, ਪੇਖਿਆ ਸੁਣਿਆ ਹਜ਼ੂਰ। ਉਹ ਬ੍ਰਹਮ ਪਰਮੇਸ਼ਰ ਘਟਾ ਘਟਾਂ ਵਿੱਚ ਵੱਸਦਾ, ਸਾਰਿਆਂ ਦੇ ਹਿਰਦੇ ਦੀ ਜਾਣਦਾ, ਔਰ ਸਾਰਿਆਂ ਦੇ ਕਰਮਾਂ ਨੂੰ ਵੇਖਦਾ, ਸਦ ਸੁਣਦਾ ਸਦ ਵੇਖਦਾ। ਇਸ ਕਰਕੇ ਸਤਿਗੁਰੂ ਕਹਿੰਦੇ, ਐਸੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਸਿਮਰਤੀ ਵਿੱਚ ਯਾਦ ਰੱਖਣਾ ਚਾਹੀਦਾ। ਜੇ ਪਰਮਾਤਮਾ ਦਾ ਨਾਮ ਭੁੱਲ ਜਾਵੇ, ਜਿਸ ਦਿਨ ਪ੍ਰਭੂ ਦਾ ਨਾਮ ਭੁੱਲਦਾ, ਉਸ ਦਿਨ ਝੂਰ ਝੂਰ ਕੇ ਮਰਨਾ ਚਾਹੀਦਾ। ਜਿਤ ਦਿਨ ਵਿਸਰਾ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਆ ਝੂਰ। ਪੰਜਵੇਂ ਅੰਕ ਵਿੱਚ ਸਤਿਗੁਰੂ ਕਹਿੰਦੇ, ਜਿੱਥੇ ਮੈਂ ਮੇਰੀ ਦਾ ਤਿਆਗ ਕਰਨਾ, ਉੱਥੇ ਹਿਰਦੇ ਵਿੱਚ ਪ੍ਰਭੂ ਦੇ ਨਾਲ ਪਿਆਰ ਵੀ ਪੈਦਾ ਕਰਨਾ, ਕਿਉਂਕਿ ਪਰਮਾਤਮਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਦੀ ਹੀ ਭੁੱਖ ਹੈ। ਸੰਸਾਰ ਦੇ ਕਿਸੇ ਪਦਾਰਥ ਦੀ ਭੁੱਖ ਨਹੀਂ, ਗੋਬਿੰਦ ਭਾਉ ਭਗਤ ਦਾ ਭੁੱਖਾ। ਤਾਂ ਤੇ ਸਤਿਗੁਰੂ ਨੇ ਅਗਲੀਆਂ ਅੰਕਾਂ ਵਿੱਚ ਫਰਮਾਨ ਕੀਤਾ, ਉਹ ਮਾਲਕ ਬੜਾ ਬਖਸ਼ਿੰਦ ਹੈ, ਜਿਹਦੇ ਵਿੱਚ ਗੁਣ ਵੀ ਕੋਈ ਨਹੀਂ, ਉਹ ਜਿਹਦੇ ਵਿੱਚ ਸਾਰੇ ਔਗਣ ਹੀ ਔਗਣ ਹੈ। ਸਤਿਗੁਰੂ ਕਹਿੰਦੇ, ਐਸੇ ਔਗਣ ਆਰੇ ਜੀਵਾਂ ਦੀ ਵੀ ਉਹ ਪਾਲਣਾ ਕਰਦਾ, ਉਹਨਾਂ ਨੂੰ ਥਾਂ ਦਿੰਦਾ, ਉਹਨਾਂ ਦਾ ਆਸਰਾ ਬਣਦਾ, ਸਾਰਿਆਂ ਨੂੰ ਰਿਜਕ ਪਹੁੰਚਾਉਂਦਾ। ਆਖਰੀ ਪੰਕਤੀਆਂ ਵੀ ਸਤਿਗੁਰੂ ਕਹਿੰਦੇ, ਐਸੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਮੇਸ਼ਾ ਹੀ ਜਪਣਾ ਚਾਹੀਦਾ। ਸਾਸ ਗਰਾਸ ਨਾ ਵਿਖਸਰੈ ਭਾਈ, ਪੇਖੋਂ ਸਦਾ ਹਜ਼ੂਰ। ਹਮੇਸ਼ਾ ਉਸ ਨੂੰ ਹਾਜ਼ਰ ਨਾਜ਼ਰ ਜਾਣਨਾ ਚਾਹੀਦਾ। ਜਿਵੇਂ ਸੁਖਮਨੀ ਸਾਹਿਬ ਦੇ ਅਖੀਰਲੀ ਅਸ਼ਟਪਦੀ ਦੇ ਵਿੱਚ ਸਾਹਿਬਾਂ ਨੇ ਉਪਦੇਸ਼ ਜੋ ਮੁੱਖ ਹਨ ਗੁਰੂ ਕੀ ਬਾਣੀ ਨੂੰ ਬਾਣੀ ਦੇ ਉਹਨਾਂ ਨੂੰ ਦੁਹਰਾਉਣਾ ਕੀਤਾ। ਸਤਿਗੁਰੂ ਕਹਿੰਦੇ, ਪੂਰੇ ਗੁਰ ਕਾ ਸੁਣ ਉਪਦੇਸ਼। ਸਭ ਤੋਂ ਪਹਿਲਾ ਉਪਦੇਸ਼ ਕੀ ਹੈ? ਪਾਰ ਬ੍ਰਹਮ ਨਿਕਟ ਕਰ ਪੇਖ। ਜੇ ਕਿਤੇ ਇੱਕ ਉਪਦੇਸ਼ ਹੀ ਮਨੁੱਖ ਦੇ ਹਿਰਦੇ ਵਿੱਚ ਬੈਠ ਜਾਵੇ, ਸਾਰੇ ਮਨੁੱਖ ਦੇ ਔਗਣ ਛੁੱਟ ਸਕਦੇ ਆ। ਜੇ ਮਨੁੱਖ ਨੂੰ ਇਹ ਦ੍ਰਿੜਤਾ ਹੋ ਜਾਵੇ ਕਿ ਪਾਰ ਬ੍ਰਹਮ ਪਰਮੇਸ਼ਰ ਮੇਰੇ ਕਰਮਾਂ ਨੂੰ ਵੇਖਦਾ, ਮਨੁੱਖ ਕੋਈ ਵੀ ਮਾੜਾ ਕਰਮ ਨਹੀਂ ਕਰੇਗਾ, ਕਿਉਂਕਿ ਉਸ ਨੂੰ ਯਕੀਨ ਹੋ ਜਾਵੇ ਕਿ ਸਦ ਸੁਣਦਾ ਸਦ ਵੇਖਦਾ। ਅਤੇ ਫਿਰ ਮਨੁੱਖ ਮਾੜਾ ਕਰਮ ਉਦੋਂ ਹੀ ਕਰਦਾ ਜਦੋਂ ਇਹ ਮਹਿਸੂਸ ਕਰਦਾ, ਮੈਨੂੰ ਹੁਣ ਕਿਸੇ ਦੀ ਅੱਖ ਨਹੀਂ ਵੇਖ ਰਹੀ, ਮੈਂ ਸਾਰਿਆਂ ਦੀ ਨਿਗਾਹ ਤੋਂ ਦੂਰ ਹਾਂ। ਪਰ ਠੀਕ ਹੈ, ਕੋਈ ਮਨੁੱਖ ਨਹੀਂ ਵੇਖ ਰਿਹਾ, ਦਰਿੰਦਾ ਪਰਿੰਦਾ ਨਹੀਂ ਵੇਖ ਰਿਹਾ, ਪਰ ਪਰਮਾਤਮਾ ਤਾਂ। ਸੋ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ, ਸਾਚਾ ਸਿਰਜਣ ਹਾਰ ਜੀਓ। ਇਸੇ ਕਰਕੇ ਹੀ ਗੁਰਬਾਣੀ ਵਿੱਚ ਸਤਿਗੁਰਾਂ ਨੇ ਪ੍ਰਮਾਣ ਕੀਤਾ ਕਿ ਮਾਨਸਾ ਕਿਆ ਦੀਵਾਣੂ ਕੋਈ ਭੱਜ ਨਸ ਨਿਕਲੇ, ਹਰ ਦੀਵਾਣੂ ਕਿੱਥੇ ਕੋਈ ਜਾਇਆ। ਠੀਕ ਹੈ, ਕੋਈ ਸਰਕਾਰ ਤੋਂ ਕੋਈ ਇਸੇ ਪ੍ਰਕਾਰ ਪੁਲਿਸ ਤੋਂ ਚੋਰੀ ਕਰ ਸਕਦਾ, ਮਨੁੱਖ ਤੋਂ ਬਚ ਸਕਦਾ, ਪਰ ਹਰੀ ਪਰਮਾਤਮਾ ਤੋਂ ਕੋਈ ਬਚ ਨਹੀਂ ਸਕਦਾ। ਕਿਉਂਕਿ ਜੇ ਬਚ ਵੀ ਜਾਵੇਗਾ ਸੰਸਾਰ ਦੇ ਵਿੱਚ, ਅਤੇ ਜਿਸ ਵੇਲੇ ਲੇਖਾ ਹੋਣਾ, ਅਤੇ ਬਾਬਾ ਰਵਿਦਾਸ ਜੀ ਫਰਮਾਨ ਕਰਦੇ ਆ ਕਹਿ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਜੋ ਮਨੁੱਖ ਨੇ ਕਰਮ ਕੀਤਾ ਹੁੰਦਾ ਸਾਹਮਣੇ ਦੇਖ ਰਿਹਾ, ਜਿਵੇਂ ਫਿਲਮ ਉੱਧੜਦੀ ਆ ਇਸੇ ਪ੍ਰਕਾਰ ਚੱਲਦੀ ਆ, ਪ੍ਰੋਜੈਕਟਰ ਦੇ ਉੱਤੇ ਸਾਰਾ ਕੁਛ ਦਿਸ ਰਿਹਾ, ਇਸੇ ਪ੍ਰਕਾਰ ਜੋ ਕੁਛ ਆਪਾਂ ਕਰਮ ਕਰਦੇ ਹਾਂ ਚਿੱਤਰ ਜੋ ਹਨ ਸਾਡੇ ਕਰਮਾਂ ਦੇ, ਉਹ ਗੁਪਤ ਰੂਪ ਸਾਡੇ ਅੰਤਸ਼ਕਰਨ ਦੇ ਉੱਤੇ ਅੰਕਿਤ ਹੋ ਰਹੇ ਆ। ਸਮਾਂ ਆਵੇਗਾ ਇਹ ਸਾਰੇ ਪ੍ਰਗਟ ਹੋਏ ਨਿਦਾਨ ਹੋ ਜਾਣੇ ਆ। ਤਾਂ ਅਤੇ ਆਖਰੀ ਪੰਕਤੀਆਂ ਵਿੱਚ ਸਾਹਿਬਾਨ ਨੇ ਫਰਮਾਨ ਕੀਤਾ, ਸਾਰਾ ਸੰਸਾਰ ਦੁੱਖਾਂ ਦੇ ਨਾਲ ਭਰਿਆ ਹੋਇਆ, ਨਾਨਕ ਦੁਖੀਆ ਸਭ ਸੰਸਾਰ, ਪਰ ਜੇ ਕਿਸੇ ਨੇ ਸ਼ਾਂਤੀ ਪ੍ਰਾਪਤ ਕਰਨੀ ਹੈ, ਸਤਿਗੁਰੂ ਕਹਿੰਦੇ ਇੱਕੋ ਇੱਕ ਢੰਗ ਤਰੀਕਾ ਹੈ, ਉਹ ਕੀ ਆ? ਪ੍ਰਭੂ ਦੇ ਨਾਮ ਦਾ ਭੋਜਨ, ਪ੍ਰਭੂ ਦੇ ਨਾਮ ਦਾ ਸਿਮਰਨ, ਪ੍ਰਭੂ ਦੇ ਨਾਮ ਦਾ ਚਿੰਤਨ। ਜੋ ਮਨੁੱਖ ਕਰੇਗਾ ਉਹਦਾ ਮਨ ਵੀ ਤਨ ਵੀ ਸ਼ੀਤਲ ਹੋ ਜਾਵੇਗਾ, ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇਗਾ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਬੜੇ ਵਿਸਤਾਰ ਦੇ ਨਾਲ ਅਸ਼ਟਪਦੀ ਦੇ ਰੂਪ ਵਿੱਚ 9 ਅੰਕਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਉਸ ਦੀਆਂ ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ, ਨਾਲ ਜੋ ਰਹਾਉ ਦੀਆਂ ਪੰਕਤੀਆਂ ਉਹਨਾਂ ਨੂੰ ਵੀ ਯਾਦ ਕਰ ਲਈਏ, ਕਿਉਂਕਿ ਸਾਰੇ ਸ਼ਬਦ ਦਾ ਸਾਰ ਭਾਵ ਉਹਨਾਂ ਵਿੱਚ ਆ। ਉਹ ਕੀ ਆ? ਮੇਰੇ ਮਨ ਜਪੀਆ ਹਰ ਭਗਵੰਤਾ, ਨਾਮ ਦਾਨ ਦੇ ਜਾਣੇ ਆਪਣੇ ਦੁੱਖ ਦਰਦ ਕਾ ਹੰਤਾ, ਆਖਰੀ ਪੰਕਤੀਆਂ ਹਨ। ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਧੁਨ ਅੰਗ ਅਪਾਰ, ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤੇ ਸਰਨਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ।